ਅੱਜ ਦੀਆਂ ਮੁੱਖ ਖਬਰਾਂ ਵਿੱਚ ਆਸਟ੍ਰੇਲੀਆ ਵੱਲੋਂ ਵਿਦੇਸ਼ ਤੋਂ ਮੁੜਦੇ ਯਾਤਰੀਆਂ ਲਈ ਨਵੇਂ ਨਿਯਮਾਂ ਦਾ ਐਲਾਨ, ਬ੍ਰਿਸਬਨ ਵਿੱਚ ਅਗਲੇ 3 ਦਿਨਾਂ ਲਈ ਲੌਕਡਾਊਨ ਲੱਗੀਆਂ ਕੋਰੋਨਾ ਵਾਇਰਸ ਪਾਬੰਦੀਆਂ, ਅਤੇ ਸਿਡਨੀ ਕ੍ਰਿਕਟ ਟੈਸਟ ਵਿੱਚ ਆਸਟ੍ਰੇਲੀਆ ਦੀਆਂ ਪਹਿਲੀ ਪਾਰੀ ਵਿੱਚ 338 ਦੌੜਾਂ, ਸਟੀਵ ਸਮਿਥ ਦਾ ਸ਼ਾਨਦਾਰ ਸੈਂਕੜਾ। SBS ਪੰਜਾਬੀ ਤੋਂ ਮੈਂ ਹਾਂ ਪ੍ਰੀਤ ਇੰਦਰ ਸਿੰਘ ਗਰੇਵਾਲ, ਅਤੇ ਹੁਣ ਸੁਣੋ ਖਬਰਾਂ ਤਫਸੀਲ ਨਾਲ। ਕੋਰੋਨਾ ਵਾਇਰਸ ਦੀ ਨਵੀਂ ਕਿਸਮ ਦੇ ਆਸਟ੍ਰੇਲੀਆ 'ਚ ਫੈਲਾਅ ਨੂੰ ਰੋਕਣ ਲਈ ਕੌਮੀ ਕੈਬਨਿਟ ਵੱਲੋਂ ਕੁਝ ਅਹਿਮ ਫੈਸਲੇ ਲਏ ਗਏ ਨੇ। ਪ੍ਰਧਾਨ ਮੰਤਰੀ ਸਕੌਟ ਮੋਰਿਸਨ ਨੇ ਆਖਿਆ ਕਿ ਹੁਣ ਅੰਤਰਰਾਸ਼ਟਰੀ ਯਾਤਰੀਆਂ ਨੂੰ ਸਫ਼ਰ ਦੌਰਾਨ ਮੂੰਹ 'ਤੇ ਮਾਸਕ ਪਾ ਕੇ ਰੱਖਣਾ ਪਏਗਾ, ਅਤੇ ਆਸਟ੍ਰੇਲੀਆ ਆਉਣ ਤੋਂ ਪਹਿਲਾਂ ਕੋਰੋਨਾ ਵਾਇਰਸ ਲਈ ਨੈਗੇਟਿਵ ਟੈਸਟ ਨਤੀਜਾ ਵੀ ਦੇਣਾ ਪਵੇਗਾ। ਚੀਫ ਹੈਲਥ ਆਫਿਸਰ ਪੌਲ ਕੈਲੀ ਨੇ ਕਿਹਾ ਹੈ ਕਿ ਨਵੇਂ ਨਿਯਮ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਲਾਗੂ ਕੀਤੇ ਗਏ ਨੇ।
Our main issue is to keep Australians safe and to really make sure that this particular strain is not the one that becomes circulating in Australia. The reason is because it will be much more difficult to control. So that's why we're going hard and fast and strong.
ਉਧਰ ਅੰਤਰਰਾਸ਼ਟਰੀ ਯਾਤਰੀਆਂ ਦੇ ਨਿਊ ਸਾਊਥ ਵੇਲਸ, ਪੱਛਮੀ ਆਸਟ੍ਰੇਲੀਆ ਅਤੇ ਕੁਈਨਜ਼ਲੈਂਡ ਪਰਤਣ ਲਈ ਕੈਪ ਵਿੱਚ 50% ਦੀ ਕਟੌਤੀ ਕੀਤੀ ਗਈ ਹੈ, ਜੋ ਹੁਣ 15 ਫਰਵਰੀ ਤੱਕ ਲਾਗੂ ਰਹੇਗੀ। ਪ੍ਰਧਾਨ ਮੰਤਰੀ ਸਕੌਟ ਮੋਰਿਸਨ ਨੇ ਕਿਹਾ ਕਿ ਸਮੁੱਚੇ ਹਾਲਾਤ ਦੇ ਚੱਲਦਿਆਂ ਲੋੜ ਪੈਣ 'ਤੇ ਲੋਕਾਂ ਨੂੰ ਵਿੱਤੀ ਸਹਾਇਤਾ ਵੀ ਦਿੱਤੀ ਜਾ ਸਕਦੀ ਹੈ।
$15.5 million has been provided to people overseas to assist them, and that's with some short-term financial assistance, zero interest loans, those types of things. So I wouldn't say it would be a carte blanche arrangement. If people can afford to look after their own situations in those places, then well and good. But if there are genuine hardship issues, then DFAT is already resourced and supported to help people in that case.
Brisbane vich agle 3 din layi lockdown lagu kar ditta gaya hai. Is tarah ਸਰਕਾਰ ਨੇ ਲੋਕਾਂ ਨੂੰ ਬੇਲੋੜੀ ਖਰੀਦੋ ਫਰੋਖਤ ਨਾ ਕਰਨ ਦੀ ਸਲਾਹ ਵੀ ਦਿੱਤੀ ਹੈ। ਅਜਿਹਾ ਇੱਕ ਹੋਟਲ ਕੁਆਰੰਟੀਨ ਕਾਮੇ ਵਿੱਚ ਕੋਰੋਨਾ ਵਾਇਰਸ ਦੇ ਪਹਿਲਾਂ ਨਾਲੋਂ ਵੀ ਵੱਧ ਖਤਰਨਾਕ ਕਿਸਮ ਲਈ ਪੋਜ਼ਿਟਿਵ ਆਉਣ ਪਿੱਛੋਂ ਕੀਤਾ ਗਿਆ। ਕੁਈਨਜ਼ਲੈਂਡ ਦੀ ਚੀਫ ਹੈਲਥ ਆਫਿਸਰ ਜਨੈਟ ਯੰਗ ਨੇ ਲੋਕਾਂ ਨੂੰ ਇਸ ਬਾਰੇ ਇਹ ਸਲਾਹ ਦਿੱਤੀ ਹੈ।
There is absolutely no issue. All our shops are fully stocked. There will be nothing stopping that happen. There is no need to go and buy up big. If you've got enough at home for the next 3 days, just stay home and wait till next week to do your shopping.
Brisbane ਤੇ ਲਾਗਲੇ ਇਲਾਕਿਆਂ ਵਿੱਚ ਲੌਕਡਾਊਨ ਲਾਗੂ ਹੋਣ ਪਿੱਛੋਂ ਆਸਟ੍ਰੇਲੀਆ ਦੇ ਕਈ ਰਾਜਾਂ ਨੇ ਕੁਈਨਜ਼ਲੈਂਡ ਨਾਲ ਸਰਹੱਦੀ ਤੋੜ ਵਿਛੋੜੇ ਦਾ ਐਲਾਨ ਕੀਤਾ ਹੈ। ਪੱਛਮੀ ਆਸਟ੍ਰੇਲੀਆ ਅੱਜ ਰਾਤ ਤੋਂ ਕੁਈਨਜ਼ਲੈਂਡ ਲਈ ਦਰਵਾਜ਼ੇ ਬੰਦ ਕਰ ਰਿਹਾ ਹੈ, ਜਦਕਿ ਦੱਖਣੀ ਆਸਟ੍ਰੇਲੀਆ ਨੇ ਕੁਈਨਜ਼ਲੈਂਡ ਤੋਂ ਆਉਣ ਵਾਲਿਆਂ ਲਈ 14 ਦਿਨ ਦੇ ਲਾਜ਼ਮੀ ਕੁਆਰੰਟੀਨ ਦਾ ਐਲਾਨ ਕੀਤਾ ਹੈ। ਦੱਖਣੀ ਆਸਟ੍ਰੇਲੀਆ ਦੀ ਚੀਫ ਹੈਲਥ ਆਫਿਸਰ ਪ੍ਰੋਫੈਸਰ ਨਿਕੋਲਾ ਸੁਪੀਰੀਅਰ ਨੇ ਆਖਿਆ ਕਿ UK ਤੋਂ ਸ਼ੁਰੂ ਹੋਏ ਨਵੇਂ ਅਤੇ ਖਤਰਨਾਕ ਕੋਵਿਡ ਸਟ੍ਰੇਨ ਦੇ ਸਥਾਨਕ ਫੈਲਾਅ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ।
We do know that in fact we've got another 2 cases with that UK variant here in South Australia in our Medi hotels. We do actually have that variant here in our own state, and we have to be very mindful of that, and we have to not have complacency. We've all got to be still doing hygiene, the physical distancing.
ਉਧਰ ਨਿਊ ਸਾਊਥ ਵੇਲਸ ਵਿੱਚ ਉੱਤਰੀ ਬੀਚ ਖੇਤਰ ਵਿੱਚ ਐਤਵਾਰ ਰਾਤ ਤੋਂ ਪਾਬੰਦੀਆਂ 'ਚ ਢਿੱਲ ਦਿੱਤੀ ਜਾ ਰਹੀ ਹੈ। ਨਿਊ ਸਾਊਥ ਵੇਲਸ ਦੇ ਸਿਹਤ ਮੰਤਰੀ ਬ੍ਰੈਡ ਹੈਜ਼ਰਡ ਨੇ ਇਸ ਬਾਰੇ ਇਹ ਬਿਆਨ ਦਿੱਤਾ ਹੈ।
The big issue for the public health officials was and is that the gentleman who returned a positive case yesterday had previously shown negative results. Please come out and get tested. We need to know for your sake, for all of our sakes, for the people of Sydney and New South Wales and indeed Australia, that we don't have any more cases still circulating that we're not aware of.
ਤੁਹਾਨੂੰ ਇੱਥੇ ਦੱਸਦੇ ਜਾਈਏ ਕਿ ਨਿਊ ਸਾਊਥ ਵੇਲਸ ਵਿੱਚ ਪਿਛਲੇ 24 ਘੰਟਿਆਂ ਦੌਰਾਨ 4 ਨਵੇਂ ਕੋਵਿਡ ਮਾਮਲੇ ਦਰਜ ਕੀਤੇ ਗਏ ਨੇ। ਵਿਕਟੋਰੀਅਨ ਪ੍ਰੀਮੀਅਰ ਡੇਨੀਅਲ ਐਂਡਰਿਊਜ਼ ਨੇ ਕਿਹਾ ਹੈ ਕਿ ਸੂਬੇ ਵਿੱਚ ਭਾਵੇਂ ਪਿਛਲੇ 2 ਦਿਨਾਂ ਤੋਂ ਕੋਈ ਨਵਾਂ ਕੋਵਿਡ ਮਾਮਲਾ ਸਾਹਮਣੇ ਨਹੀਂ ਆਇਆ, ਪਰ ਇਸ ਦੇ ਬਾਵਜੂਦ ਸਾਵਧਾਨੀ ਵਰਤਣ ਦੀ ਲੋੜ ਹੈ। ਸ਼੍ਰੀ ਐਂਡਰਿਊਜ਼ ਨੇ ਇਸ ਦੌਰਾਨ ਟੈਸਟ ਕਰਾਉਣ ਲਈ ਅੱਗੇ ਆਉਣ 'ਤੇ ਲੋਕਾਂ ਦਾ ਧੰਨਵਾਦ ਵੀ ਕੀਤਾ ਹੈ।
Our public health response is working. To do so many tests and have no new cases is a testament to the coronavirus detective work that's being done by our dedicated team and the partnership that we have with the Victorian community. Everyone's got a part to play and I'm very pleased to say many tens of thousands of Victorians are doing just that, coming forward and getting tested.
12 ਅਕਤੂਬਰ 2002 ਨੂੰ ਬਾਲੀ ਬੰਬ ਧਮਾਕੇ 'ਚ ਮਾਰੇ ਗਏ ਆਸਟ੍ਰੇਲੀਅਨ ਲੋਕਾਂ ਦੇ ਪਰਿਵਾਰਾਂ ਨੇ ਇਸ ਧਮਾਕੇ ਦੇ ਮੁੱਖ ਦੋਸ਼ੀ ਨੂੰ ਜੇਲ੍ਹ ਤੋਂ ਰਿਹਾਅ ਕੀਤੇ ਜਾਣ 'ਤੇ ਅਫਸੋਸ ਪ੍ਰਗਟਾਇਆ। ਦੱਸਦੇ ਜਾਈਏ ਕਿ ਇਸ ਘਟਨਾ ਦੇ ਦੋਸ਼ੀ 82 ਸਾਲਾ ਆਬੂ ਬਕਰ ਬਸ਼ਰ ਨੂੰ ਅੱਜ ਸਵੇਰ ਪੱਛਮੀ ਜਾਵਾ ਵਿੱਚ 15 ਸਾਲ ਦੀ ਕੈਦ ਪਿੱਛੋਂ ਰਿਹਾਅ ਕਰ ਦਿੱਤਾ ਗਿਆ ਹੈ। ਸਿਡਨੀ ਦੇ ਐਲਬਰਟ ਟੈਲਰਿਕੋ, ਜਿਨ੍ਹਾਂ ਦੇ ਪਰਿਵਾਰ ਦੇ 6 ਲੋਕ ਇਸ ਅੱਤਵਾਦੀ ਹਮਲੇ 'ਚ ਮਾਰੇ ਗਏ ਸਨ, ਨੇ ਇਸ ਬਾਰੇ ਇਹ ਬਿਆਨ ਦਿੱਤਾ।
I think days like today bring back really bad memories for those that lost loved ones, in particular their children. It's a life sentence for them. They don't get to see their children anymore. It's as simple as that.
ਜ਼ਿਕਰਯੋਗ ਹੈ ਕਿ 2002 ਦੇ ਬਾਲੀ ਬੰਬ ਧਮਾਕੇ ਵਿੱਚ 21 ਮੁਲਕਾਂ ਦੇ 202 ਲੋਕਾਂ ਦੀ ਮੌਤ ਹੋ ਗਈ ਸੀ, ਜਿਸ ਵਿੱਚੋਂ 88 ਆਸਟ੍ਰੇਲੀਅਨ ਸਨ। ਅਤੇ ਹੁਣ ਪੇਸ਼ ਨੇ ਕੁਝ ਖ਼ਬਰਾਂ ਭਾਰਤ ਤੋਂ, ਜੋ ਅਖ਼ਬਾਰ ਅਜੀਤ ਅਤੇ ਪੰਜਾਬੀ ਟ੍ਰਿਬਿਊਨ ਦੇ ਹਵਾਲੇ ਨਾਲ ਪੇਸ਼ ਕੀਤੀਆਂ ਜਾ ਰਹੀਆਂ ਨੇ। ਕਿਸਾਨ ਜਥੇਬੰਦੀਆਂ ਅਤੇ ਭਾਰਤ ਸਰਕਾਰ ਵਿਚਾਲੇ ਅੱਜ 8ਵੇਂ ਗੇੜ ਦੀ ਮੀਟਿੰਗ ਹੋ ਰਹੀ ਹੈ। ਕੱਲ੍ਹ ਹਜ਼ਾਰਾਂ ਕਿਸਾਨਾਂ ਨੇ ਸਿੰਘੂ, ਟੀਕਰੀ, ਗਾਜ਼ੀਪੁਰ ਅਤੇ ਪਲਬਲ ਬਾਰਡਰਾਂ 'ਤੇ, ਹਰਿਆਣਾ ਦੇ ਰੇਵਾਸਨ ਤੋਂ ਦਿੱਲੀ ਦੇ ਚਫੇਰੇ ਟਰੈਕਟਰ ਮਾਰਚ ਕੱਢਿਆ ਅਤੇ ਖੇਤੀ ਕਾਨੂੰਨ ਵਾਪਸ ਲੈਣ ਲਈ ਦਬਾਅ ਬਣਾਇਆ। ਕਿਸਾਨ ਜਥੇਬੰਦੀਆਂ ਮੁਤਾਬਕ ਜੇਕਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ 26 ਜਨਵਰੀ ਨੂੰ ਪੰਜਾਬ, ਹਰਿਆਣਾ, ਯੂਪੀ ਅਤੇ ਹੋਰ ਸੂਬਿਆਂ ਦੇ ਕਿਸਾਨ ਦਿੱਲੀ 'ਚ ਰਾਜਪਥ 'ਤੇ ਟਰੈਕਟਰਾਂ ਨਾਲ ਪਰੇਡ ਕਰਨਗੇ। ਨੌਜਵਾਨਾਂ ਨੇ ਟਰੈਕਟਰ ਮਾਰਚ ਵਿੱਚ ਵੱਡੀ ਗਿਣਤੀ 'ਚ ਸ਼ਮੂਲੀਅਤ ਕਰਕੇ ਕੇਂਦਰ ਸਰਕਾਰ ਦੇ 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਜ਼ੋਰ ਸ਼ੋਰ ਨਾਲ ਉਠਾਈ। ਇਸ ਦੌਰਾਨ ਕਿਸਾਨ ਆਗੂ ਡਾਕਟਰ ਦਰਸ਼ਨਪਾਲ ਨੇ ਕਿਹਾ, ਰਿਹਰਸਲ ਪਰੇਡ ਨੇ ਵੱਡਾ ਪ੍ਰਭਾਵ ਪਾਇਆ ਅਤੇ 8,000 ਤੋਂ ਵੱਧ ਟਰੈਕਟਰ ਸੜਕਾਂ 'ਤੇ ਉਤਰੇ ਨੇ। ਜੇਕਰ ਕੇਂਦਰ ਸਰਕਾਰ ਨਾ ਜਾਗੀ ਤਾਂ 26 ਜਨਵਰੀ ਨੂੰ ਇਸ ਤੋਂ ਵੀ ਕਿਤੇ ਵੱਡੀ ਟਰੈਕਟਰ ਪਰੇਡ ਦਿੱਲੀ ਵਿੱਚ ਕੱਢੀ ਜਾਵੇਗੀ। ਇਹ ਤਾਂ ਝਲਕ ਮਾਤਰ ਸੀ। ਇਸ ਦੌਰਾਨ ਕੇਂਦਰ ਸਰਕਾਰ ਅਤੇ ਸੰਘਰਸ਼ਸ਼ੀਲ ਕਿਸਾਨ ਯੂਨੀਅਨਾਂ ਵਿਚਾਲੇ ਅੱਜ ਹੋ ਰਹੀ 8ਵੇਂ ਗੇੜ ਦੀ ਅਹਿਮ ਗੱਲਬਾਤ ਤੋਂ ਪਹਿਲਾਂ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਆਖਿਆ ਕਿ ਸਰਕਾਰ 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਛੁੱਟ ਕਿਸਾਨਾਂ ਦੀ ਕਿਸੇ ਵੀ ਤਜਵੀਜ਼ 'ਤੇ ਗੌਰ ਕਰਨ ਲਈ ਤਿਆਰ ਹੈ। ਸ਼੍ਰੀ ਤੋਮਰ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਹੈ ਕਿ ਉਹਨਾਂ ਸਰਕਾਰ ਅਤੇ ਕਿਸਾਨਾਂ ਦਰਮਿਆਨ ਬਣੇ ਜਮੂਦ ਨੂੰ ਤੋੜਨ ਲਈ ਪੰਜਾਬ ਦੇ ਨਾਨਕਸਰ ਗੁਰਦੁਆਰੇ ਦੇ ਮੁਖੀ ਅਤੇ ਉੱਘੇ ਧਾਰਮਿਕ ਆਗੂ ਬਾਬਾ ਲੱਖਾ ਸਿੰਘ ਅੱਗੇ ਕੋਈ ਤਜਵੀਜ਼ ਰੱਖੀ ਹੈ। ਤੋਮਰ ਨੇ ਕਿਹਾ ਕਿ ਸਰਕਾਰ ਨੇ ਕੋਈ ਵੀ ਤਜਵੀਜ਼ ਨਹੀਂ ਦਿੱਤੀ, ਜਦਕਿ ਉਹ ਕਾਨੂੰਨਾਂ ਨੂੰ ਰੱਦ ਕਰਨ ਤੋਂ ਛੁੱਟ ਕਿਸੇ ਹੋਰ ਤਜਵੀਜ਼ 'ਤੇ ਗੌਰ ਕਰ ਸਕਦੇ ਨੇ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਹਜ਼ਾਰਾਂ ਸਮਰਥਕਾਂ ਦੇ US ਕੈਪੀਟਲ ਸੰਸਦ ਭਵਨ 'ਚ ਦਾਖਲ ਹੋ ਜਾਣ ਪਿੱਛੋਂ ਅਰਾਜਕਤਾ ਦੀ ਸਥਿਤੀ ਬਣ ਗਈ ਸੀ। ਪੁਲਿਸ ਨਾਲ ਹੋਈ ਹਿੰਸਕ ਝੜਪ ਵਿੱਚ 4 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖਮੀ ਹੋਏ ਦੱਸੇ ਗਏ ਨੇ। ਕਾਂਗਰਸ ਨੇ ਇਸ ਘਟਨਾ ਕਾਰਨ ਹੋਈ ਦੇਰੀ ਤੋਂ ਬਾਅਦ ਅੱਜ ਆਪਣੇ ਸਾਂਝੇ ਸੈਸ਼ਨ 'ਚ ਬਾਈਡਨ ਅਤੇ ਹੈਰਿਸ ਦੀ ਚੋਣ ਦੀ ਰਸਮੀ ਤੌਰ 'ਤੇ ਪੁਸ਼ਟੀ ਕਰ ਦਿੱਤੀ ਹੈ ਅਤੇ ਇਸ ਮਗਰੋਂ ਰਾਸ਼ਟਰਪਤੀ ਡੋਨਲਡ ਟਰੰਪ ਨਵੇਂ ਚੁਣੇ ਰਾਸ਼ਟਰਪਤੀ ਜੋ ਬਾਈਡਨ ਨੂੰ ਸੱਤਾ ਤਬਦੀਲ ਕਰਨ ਲਈ ਰਾਜ਼ੀ ਵੀ ਹੋ ਗਏ ਨੇ।
Like all Americans, I am outraged by the violence, lawlessness, and mayhem. The demonstrators who infiltrated the Capitol have defiled the seat of American democracy. To those who engaged in the acts of violence and destruction, you do not represent our country. And to those who broke the law, you will pay. My focus now turns to ensuring a smooth, orderly, and seamless transition of power. This moment calls for healing and reconciliation.
ਕਾਂਗਰਸ ਦੇ ਮੈਂਬਰ ਜਦੋਂ ਗਿਣਤੀ ਕਰ ਰਹੇ ਸਨ ਤਾਂ ਇਸ ਦੌਰਾਨ ਵੱਡੀ ਗਿਣਤੀ 'ਚ ਟਰੰਪ ਦੇ ਹਮਾਇਤੀ ਸੁਰੱਖਿਆ ਪ੍ਰਬੰਧ ਤੋੜਦੇ ਹੋਏ ਸੰਸਦ ਭਵਨ 'ਚ ਦਾਖਲ ਹੋ ਗਏ ਸਨ। ਪੁਲਿਸ ਨੂੰ ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ 'ਚ ਵੱਡੀ ਮੁਸ਼ਕਤ ਕਰਨੀ ਪਈ। ਉਪ ਰਾਸ਼ਟਰਪਤੀ ਮਾਈਕ ਪੈਂਸ ਅਤੇ ਹੋਰ ਸੰਸਦ ਮੈਂਬਰਾਂ ਨੂੰ ਇਸ ਦੌਰਾਨ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਗਿਆ। ਪੁਲਿਸ ਨੇ ਦੱਸਿਆ ਕਿ ਹੰਗਾਮੇ ਅਤੇ ਹਿੰਸਾ ਵਿਚਾਲੇ ਇੱਕ ਪੁਲਿਸ ਅਧਿਕਾਰੀ ਵੱਲੋਂ ਚਲਾਈ ਗੋਲੀ ਵਿੱਚ ਇੱਕ ਔਰਤ ਦੀ ਮੌਤ ਹੋ ਗਈ। ਪੁਲਿਸ ਨੇ ਇਸ ਸਿਲਸਿਲੇ 'ਚ 68 ਜਣੇ ਗ੍ਰਿਫਤਾਰ ਕੀਤੇ ਨੇ। ਕਈ ਪ੍ਰਦਰਸ਼ਨਕਾਰੀ ਜ਼ਖਮੀ ਵੀ ਹੋਏ ਦੱਸੇ ਜਾਂਦੇ ਨੇ। ਹਾਲਾਤ ਵਿਗੜਦੇ ਦੇਖ ਕੇ ਮੇਅਰ ਨੇ ਇਲਾਕੇ 'ਚ ਕਰਫਿਊ ਦਾ ਐਲਾਨ ਕਰ ਦਿੱਤਾ ਹੈ। ਟਰੰਪ ਹਮਾਇਤੀਆਂ ਵੱਲੋਂ ਕੀਤੀ ਗਈ ਹਿੰਸਾ ਵਿੱਚ ਪ੍ਰਤੀਨਿਧ ਸਭਾ ਦੀ ਸਪੀਕਰ ਨੈਂਸੀ ਪਲੋਸੀ ਦੇ ਦਫ਼ਤਰ ਦੀ ਭੰਨ ਤੋੜ ਵੀ ਕੀਤੀ ਗਈ ਹੈ। ਇਸ ਦੌਰਾਨ ਅਮਰੀਕਾ ਦੇ 4 ਸਾਬਕਾ ਰਾਸ਼ਟਰਪਤੀਆਂ ਬਰਾਕ ਓਬਾਮਾ, ਜਾਰਜ ਡਬਲਿਊ ਬੁਸ਼, ਬਿਲ ਕਲਿੰਟਨ ਅਤੇ ਜਿਮੀ ਕਾਰਟਨ ਨੇ US ਕੈਪੀਟਲ 'ਚ ਹਿੰਸਾ ਭੜਕਾਉਣ ਲਈ ਰਾਸ਼ਟਰਪਤੀ ਡੋਨਲਡ ਟਰੰਪ 'ਤੇ ਤਿੱਖਾ ਹਮਲਾ ਕਰਦਿਆਂ ਟਰੰਪ ਦੇ ਹਮਾਇਤੀਆਂ ਦੀ ਕਾਰਵਾਈ ਦੀ ਆਲੋਚਨਾ ਕੀਤੀ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਇਸ ਹਿੰਸਕ ਝੜਪ 'ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਜਮਹੂਰੀ ਪ੍ਰਕਿਰਿਆ ਨੂੰ ਗੈਰ ਕਾਨੂੰਨੀ ਪ੍ਰਦਰਸ਼ਨਾਂ ਨਾਲ ਬਦਲਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ। ਇਸੇ ਤਰ੍ਹਾਂ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ, ਬਰਤਾਨੀਆ ਦੇ ਵਿਦੇਸ਼ ਮੰਤਰੀ ਡੋਮਿਨਿਕ ਰਾਬ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ, ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਤੋਨੀਓ ਗੁਤਰੇਸ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜਸਿੰਡਾ ਆਰਡਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਹਿੰਸਾ ਦੀ ਆਲੋਚਨਾ ਕਰਦਿਆਂ ਅਮਰੀਕਾ 'ਚ ਸੱਤਾ ਦੀ ਸ਼ਾਂਤੀਪੂਰਵਕ ਢੰਗ ਨਾਲ ਤਬਦੀਲੀ ਦੀ ਪ੍ਰਕਿਰਿਆ ਨੂੰ ਜਾਰੀ ਰੱਖਣ ਦਾ ਸੱਦਾ ਦਿੱਤਾ ਹੈ। ਤੁਹਾਨੂੰ ਦੱਸਦੇ ਜਾਈਏ ਕਿ ਸੋਸ਼ਲ ਨੈੱਟਵਰਕਿੰਗ ਸਾਈਟ ਟਵਿੱਟਰ ਅਤੇ ਫੇਸਬੁੱਕ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਖਾਤੇ ਬੰਦ ਕਰ ਦਿੱਤੇ ਨੇ। ਉਹਨਾਂ ਨੇ ਇਹ ਕਦਮ ਟਰੰਪ ਵੱਲੋਂ ਰਾਸ਼ਟਰਪਤੀ ਚੋਣਾਂ 'ਚ ਧਾਂਦਲੀ ਦੇ ਦੋਸ਼ ਲਾਏ ਜਾਣ ਅਤੇ US ਕੈਪੀਟਲ 'ਚ ਉਹਨਾਂ ਦੇ ਹਮਾਇਤੀਆਂ ਵੱਲੋਂ ਕੀਤੀ ਗਈ ਹਿੰਸਾ ਤੋਂ ਬਾਅਦ ਚੁੱਕਿਆ ਹੈ। ਟਵਿੱਟਰ ਨੇ ਟਰੰਪ ਦਾ ਖਾਤਾ 12 ਘੰਟੇ ਲਈ ਬੰਦ ਕਰਨ ਦੇ ਨਾਲ ਹੀ ਉਹਨਾਂ ਦੇ 3 ਟਵੀਟ ਵੀ ਬਲੌਕ ਕਰ ਦਿੱਤੇ ਨੇ, ਜਦਕਿ ਫੇਸਬੁੱਕ ਨੇ ਟਰੰਪ ਦਾ ਖਾਤਾ 24 ਘੰਟੇ ਲਈ ਬੰਦ ਕੀਤਾ ਹੈ। ਅਤੇ ਹੁਣ ਪੇਸ਼ ਨੇ ਅੱਜ ਦੀਆਂ ਖੇਡ ਖ਼ਬਰਾਂ। ਸਿਡਨੀ ਕ੍ਰਿਕਟ ਗਰਾਊਂਡ ਵਿੱਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਜਾ ਰਹੇ ਤੀਜੇ ਕ੍ਰਿਕਟ ਟੈਸਟ ਮੈਚ ਦਾ ਅੱਜ ਦੂਸਰਾ ਦਿਨ ਸੀ। ਕੱਲ੍ਹ ਰਾਤ ਦੇ 166 ਦੋ ਖਿਡਾਰੀ ਆਊਟ ਪਿੱਛੋਂ ਆਸਟ੍ਰੇਲੀਆ ਦੀ ਟੀਮ ਅੱਜ ਬੱਲੇਬਾਜ਼ੀ ਕਰਦਿਆਂ 338 ਦੌੜਾਂ ਉੱਤੇ ਆਊਟ ਹੋ ਗਈ। ਇਸ ਦੌਰਾਨ ਸਟੀਵ ਸਮਿਥ ਨੇ ਸ਼ਾਨਦਾਰ ਸੈਂਕੜਾ ਜੜਦਿਆਂ 131 ਦੌੜਾਂ ਬਣਾਈਆਂ, ਜਦਕਿ ਮਾਨਸ ਲਬੁਸ਼ੈਨ 91 ਰਨ ਬਣਾ ਕੇ ਆਊਟ ਹੋਏ।
Test match century 27, eighth against India, and in a statement of the highest quality from Steve Smith, after being suppressed for two tests, this fine batsman rises again.
ਭਾਰਤ ਵੱਲੋਂ ਰਵਿੰਦਰ ਜਡੇਜਾ ਨੇ 4 ਅਤੇ ਬੁਮਰਾਹ ਅਤੇ ਸੈਣੀ ਨੇ 2-2 ਵਿਕਟਾਂ ਛੁਟਕਾਈਆਂ। ਜਵਾਬ ਵਿੱਚ ਭਾਰਤ ਵੱਲੋਂ ਸਲਾਮੀ ਬੱਲੇਬਾਜ਼ ਖੇਡਦਿਆਂ ਪੰਜਾਬੀ ਖਿਡਾਰੀ ਸ਼ੁਭਮਨ ਗਿੱਲ ਨੇ 50 ਦੌੜਾਂ ਦਾ ਯੋਗਦਾਨ ਪਾਇਆ। ਦੂਜੇ ਦਿਨ ਦੀ ਖੇਡ ਦੇ ਖਤਮ ਹੋਣ 'ਤੇ ਭਾਰਤ ਆਸਟ੍ਰੇਲੀਆ ਤੋਂ 242 ਦੌੜਾਂ ਪਿੱਛੇ ਸੀ ਅਤੇ ਅਜੇ ਉਹਦੇ 8 ਖਿਡਾਰੀ ਆਊਟ ਹੋਣੇ ਬਾਕੀ ਨੇ। ਹੁਣ ਤੱਕ ਦਾ ਸਕੋਰ ਕੁਝ ਇਸ ਪ੍ਰਕਾਰ ਹੈ। ਆਸਟ੍ਰੇਲੀਆ ਪਹਿਲੀ ਪਾਰੀ 338 ਦੌੜਾਂ, ਭਾਰਤ ਪਹਿਲੀ ਪਾਰੀ 96 ਦੌੜਾਂ, 2 ਖਿਡਾਰੀ ਆਊਟ। ਇਸ ਖੇਡ ਖਬਰ ਪਿੱਛੋਂ ਹੁਣ ਪੇਸ਼ ਹੈ ਅੱਜ ਦੀ ਕ੍ਰਾਂਤੀ ਦੀ ਬਦਲਦਾਰ। ਮੁਦਰਾ ਦੀ ਬਦਲਦਾਰ ਦੇ ਲਿਹਾਜ਼ ਨਾਲ ਇੱਕ ਆਸਟ੍ਰੇਲੀਅਨ ਡਾਲਰ ਭਾਰਤ ਦੇ 57 ਰੁਪਏ, ਪਾਕਿਸਤਾਨ ਦੇ 124 ਰੁਪਏ 76 ਪੈਸੇ ਅਤੇ ਅਮਰੀਕਾ ਦੇ 77 ਸੈਂਟ ਦੇ ਬਰਾਬਰ ਆਂਕਿਆ ਗਿਆ ਹੈ। ਅਤੇ ਹੁਣ ਇੱਕ ਜਾਣਕਾਰੀ ਕੱਲ੍ਹ ਦੇ ਮੌਸਮ ਨਾਲ ਸੰਬੰਧਿਤ। ਮੌਸਮਾਰਾਂ ਦੇ ਇੱਕ ਅੰਦਾਜ਼ੇ ਮੁਤਾਬਕ ਕੱਲ੍ਹ ਪਰਥ ਵਿੱਚ ਬੱਦਲਵਾਈ, ਵੱਧ ਤੋਂ ਵੱਧ ਤਾਪਮਾਨ 37 ਡਿਗਰੀ, ਐਡੀਲੇਡ 'ਚ ਧੁੱਪੇ ਧੁੱਪੇ, ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 34 ਡਿਗਰੀ, ਮੈਲਬਰਨ ਅਤੇ ਹੋਬਰਟ ਵਿੱਚ ਬੱਦਲਵਾਈ, ਵੱਧ ਤੋਂ ਵੱਧ ਤਾਪਮਾਨ 28 ਅਤੇ 25 ਡਿਗਰੀ, ਕੈਨਬਰਾ 'ਚ ਬੱਦਲਵਾਈ ਸਾਫ਼ ਹੁੰਦੀ ਹੋਈ, ਵੱਧ ਤੋਂ ਵੱਧ ਤਾਪਮਾਨ 27 ਡਿਗਰੀ, ਵੁਲਨਗੋਂਗ, ਸਿਡਨੀ ਅਤੇ ਨਿਊਕਾਸਲ 'ਚ ਮੌਸਮ ਖੁਸ਼ਗਵਾਰ, ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 23, 25 ਅਤੇ 26 ਡਿਗਰੀ, ਬ੍ਰਿਸਬਨ ਵਿੱਚ ਵੱਧ ਤੋਂ ਵੱਧ ਤਾਪਮਾਨ 27 ਡਿਗਰੀ, ਅਤੇ ਕੇਨਸ ਅਤੇ ਡਾਰਵਿਨ ਵਿੱਚ ਹਲਕੇ ਮੀਂਹ ਦੇ ਅੰਦੇਸ਼ੇ ਬਣੇ ਹੋਏ ਨੇ, ਅਤੇ ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 32 ਅਤੇ 33 ਡਿਗਰੀ। ਇਹਦੇ ਨਾਲ ਹੀ ਖ਼ਬਰਾਂ ਦਾ ਇਹ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ। SBS ਪੰਜਾਬੀ ਲਈ ਮੈਂ ਹਾਂ ਪ੍ਰੀਤ ਇੰਦਰ ਸਿੰਘ ਗਰੇਵਾਲ।